नबी ने कमाल रखा है,
खुदा ने हुस्न नबी में कमाल रखा है,
अजल से ताबा बदला जवाल रखा है,
अजल से ताबा बदला जवाल रखा है,
जमीन पे आके लिबासे बशर में आका ने,
जमीन पे आके लिबासे बशर में आका ने,
जमीन पे आके लिबासे बशर में आका ने, अकेले दोनों जहां को संभाल रखा है,
अल्लाह जानता है
डाल छिड़किया खाए कहा छोड़ के सदका तेरा, मैं तो मालिक ही कहूंगा के हो मालिक के हबीब,
मैं तो मालिक ही कहूंगा के हो मालिक के हबीब,
मैं तो मालिक ही कहूंगा के हो मालिक के हबीब, यानी महबूब मोहिब में नहीं मेरा तेरा,
अल्लाह जानता है
मुख्तार के बगैर,
ईमान के अहमद मुख्तार के बगैर,
मुमकिन नहीं के चतरा दीवार के बगैर,
नहीं के चतरा दीवार के बगैर,
अंदाजा इसे कीजिए उनके मकाम का,
अंदाजा इसे कीजिए उनके मकाम का,
अंदाजा इसे कीजिए उनके मकाम का, अल्लाह का जानता हो। دل میں یاد نبی جسم جان خوشبو دے
دل میں یاد نبی جسم جان خوشبو دے
درود نعت پڑھو تو زبان خوشبو دے
درود نعت پڑھو تو زبان خوشبو دے
او دل میں یاد نبی جسم جان خوشبو دے درود نعت پڑھو تو زبان خوشبو دے نبی کی عظمت ہم منگو دم رسول پاک یہ احسان کر دیے،
ہم پر رسول پاک یہ احسان کر دیے،
سچائی کی ترقی کے سامان کر دیے،
سچائی کی ترقی کے سامان کر دیے،
یہ کام آ کے سید ذیشان کر دیے،
کام آ کے سید ذیشان کر دیے،
یہ کام آ کے سید ذیشان کر دیے، کلمہ پڑھا کے سب کو مسلمان کر دیے،
اللہ جانتا ہے محمد کا مرتبہ، اللہ جانتا ہے محمد کا مرتبہ، اللہ جانتا ہے محمد کا مرتبہ،
یہ محمد کا مرتبہ،
یہ محمد کا مرتبہ، یہ محمد کا مرتبہ، یہ محمد کا مرتبہ،
یہ محمد کا مرتبہ، یہ محمد کا مرتبہ، یہ محمد کا مرتبہ، یہ محمد کا مرتبہ،
اللہ جانتا ہے محمد کا مرتبہ، اللہ جانتا ہے محمد کا مرتبہ، اللہ جانتا ہے محمد کا مرتبہ،
اللہ کا جانتا مومنو ورد درود و سلام اچھا ہے، محمد کا نام اچھا ہے،
بعد مولا کے محمد کا نام اچھا ہے،
دیکھ کر بولی بلال حبشی کو ہورے،
دیکھ کر بولی بلال حبشی کو ہورے،
دیکھ کر بولی بلال حبشی کو ہورے، بادشاہوں سے محمد کا غلام اچھا ہے،
اللہ جانتا ہے محمد کا مرتبہ،
چتر تھے سب وہاں خسرو، تھا اس عالم کا ہر لمحہ حیات جاودا خسرو، چتر سنسار توا تھا چتر تھے سب وہاں خسرو،
اللہ جانتا ہے محمد کا مرتبہ، اللہ جانتا ہے محمد کا مرتبہ، اللہ جانتا ہے محمد کا مرتبہ،
یہ محمد کا مرتبہ،
یہ محمد کا مرتبہ، یہ محمد کا مرتبہ،
یہ محمد کا مرتبہ، یہ محمد کا مرتبہ، یہ محمد کا مرتبہ، یہ محمد کا مرتبہ،
اللہ جانتا
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900. मॉन्ट्रियल 5149076288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाकर हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
खुश नसीब हैं जिनका है घर मदीनी में, जो चलते फिरते हैं शामो सहर मदीनी में, बरस तनूर है आठों पहर मदीनी में, कभी खुदा मुझे ले जाए घर मदीनी में, तो कसम खुदा की रहूं उम्र भर मदीनी में। तो सुना है जब से तुम्हारा है घर मदीने में, लगी हुई है हमारी नजर मदीनी में। मदीनी बुलाना हमें या मोहम्मद, मदीनी बुलाना हमें या मोहम्मद, दरे पाक का हम नजारा करेंगे।
मदीने बुलाना हमें या मोहम्मद, दरे पाक का हम नजारा करेंगे। मदीने बुलाना हमें या मोहम्मद, दरे पाक का हम नजारा करेंगे।
मदीने बुलाना हमें या मोहम्मद, दरे पाक का हम नजारा करेंगे। करेंगे वहीं पर जिएंगे, वहीं पर मरेंगे, वहीं पर जिएंगे, वहीं पर मरेंगे, वहीं जिंदगी भर गुजारा करेंगे। अगर हम करेंगे तो लेकर तुम्हारा सहारा करेंगे।
मदीने बुलाना हमें या मोहम्मद, तेरे पाक का हम नजारा करेंगे। मदीने बुलाना हमें या मोहम्मद, तेरे पाक का हम नजारा करेंगे।
न घबराना है दिल कभी रंज हमसे, हिरासा न होना तो उनके कर्म से,
हिरासा न होना तो उनके कर्म से, हिरासा न होना तो उनके कर्म से।
न घबराना ऐ दिल कभी रंज गम से, हिरासा न होना तो उनके कर्म से, ये बिगड़ी तेरी एक पल में बनेगी, ये बिगड़ी तेरी पल में बनेगी बिगड़ी, पल में बनेगी बिगड़ी, पल में बनेगी हबीबे खुदा जब इशारा करेंगे।
मदीने बुलाना हमें या मोहम्मद, दरे पाक का हम नजारा करेंगे। मदीने बुलाना हमें या मोहम्मद, दरे पाक का हम नजारा करेंगे।
ये कश्ती हवा जिससे टकरा रही है, चली जा रही है,
तुम्हारे सारे चली जा रही है, तुम्हारे सारे चली जा रही है।
ये कश्ती हवा जिससे टकरा रही है, तुम्हारे सहारे चली जा रही है। जो हाथों में दामन तुम्हारा रहेगा, जो हाथों में दामन तुम्हारा रहेगा, न तूफान से भी हम कनारा करेंगे।
मदीने बुलाना हमें या मोहम्मद, तेरे पाक का हम नजारा करेंगे। मदीने बुलाना हमें या मोहम्मद, तेरे पाक का हम नजारा करेंगे।
मदीने जो पहुंचाए तकदीर हमको, आँखों से चूमेंगे उनके कदम को,
तो आँखों से चूमेंगे उनके कदम को, तो आँखों से चूमेंगे उनके कदम को।
मदीने जो पहुँचाए तकदीर हमको, तो आँखों से चूमेंगे उनके कदम को। शब रोज अपनी निगाहों से हाजिर, शब रोज अपनी निगाहों से मोइन, मोहम्मद का सदका उतारा करेंगे।
मदीने बुलाना हमें या मोहम्मद, तेरे पाक का हम नजारा करेंगे। मदीने बुलाना हमें या मोहम्मद, तेरे पाक का हम नजारा करेंगे।
हम नजारा
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907.
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
Oh! ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਨ। ਲਾਇਸੈਂਸ ਨੰਬਰ 10530। ਕਾਲ 9058122800, 9058122800, ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਧਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636,
9057936336, ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
$10 ਵਿੱਚ ਟੀਵੀ, $10 ਵਿੱਚ ਆਈਪੈਡ, $10 ਵਿੱਚ ਪ੍ਰੈਸ਼ਰ ਕੁੱਕਰ, ਜਾਂ $10 ਵਿੱਚ ਕਈ ਸਾਰੇ ਗਿਫਟ ਜਿੱਤਣ ਦਾ ਮੌਕਾ ਹੈ ਤੁਹਾਡੇ ਕੋਲ। ਤੁਹਾਡਾ ਆਪਣਾ ਅਸ਼ੋਕਾ ਅਤੇ ਏਸ਼ੀਅਨ ਫੂਡ ਸੈਂਟਰ ਲੈ ਕੇ ਆਇਆ ਹੈ ਰੈਫਲ ਡਰਾ। 1 ਅਕਟੂਬਰ ਤੋਂ 7 ਨਵੰਬਰ ਵਿਚਕਾਰ ਕਿਸੇ ਵੀ ਏਸ਼ੀਅਨ ਫੂਡ ਸੈਂਟਰ ਤੇ ਆਓ ਅਤੇ $10 ਵਿੱਚ ਕੋਈ ਵੀ ਅਸ਼ੋਕਾ ਪ੍ਰੋਡਕਟ ਖਰੀਦ ਕੇ ਤੁਸੀਂ ਜਿੱਤ ਸਕਦੇ ਹੋ 13 ਗਿਫਟ। ਇਹ ਆਫਰ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਆਊਟਲੈਟਸ ਤੇ ਅਵੇਲੇਬਲ ਹੈ। ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ? ਲੈ ਕੇ ਜਾਓ ਕਈ ਸਾਰੇ ਉਪਹਾਰ। ਅਸ਼ੋਕਾ, ਦ ਓਰਿਜਿਨਲ ਟੇਸਟ ਆਫ ਇੰਡੀਆ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਿਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023, 6474702023।
ਲਾਇਸੈਂਸ ਨੰਬਰ 10394।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਵਿਨ ਰੋਡ ਇਨ ਰੈਕਸਡੇਲ, 4162131165।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਰਣਜੀਤ ਬਰਾੜ ਵੱਲੋਂ ਅੱਜ ਦੇ ਨਜ਼ਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਸਾਡਾ ਜੇ ਪ੍ਰੋਗਰਾਮ ਹੈਗਾ ਜਿਹੜਾ ਇਹ 7:30 ਤੋਂ ਲੈ ਕੇ 8:30 ਵਜੇ ਤੱਕ ਹੁੰਦਾ ਸਵੇਰੇ, ਤੇ ਸ਼ਾਮ ਨੂੰ ਫਿਰ ਜਦੋਂ ਸੂਰਜ ਛਿਪਦਾ ਆਰਫਾ ਮੁਜ਼ੱਫਰ ਜੀ ਤੇ ਮਾਜਿਦ ਜਮਾਲ ਜੀ ਪ੍ਰੋਗਰਾਮ ਨੂੰ, ਇਹ ਚੈਨਲ ਤੇ ਜਿਹੜੇ ਚੱਲਦੇ ਪ੍ਰੋਗਰਾਮ ਨੇ, ਉਹਨਾਂ ਨੂੰ ਖਤਮ ਕਰਕੇ ਜਾਂਦੇ ਨੇ। ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛਿਪਦੇ ਤੱਕ ਸਾਡੇ ਚੈਨਲ ਦਾ ਸਮਾਂ ਹੁੰਦਾ। ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਨੇ। ਹੋਸਟ ਆਪੋ ਆਪਣੀ ਸਮਝ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੇ ਨਾਲ ਜੋੜਦੇ ਨੇ, ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਟੂਡੀਓ ਦਾ ਨੰਬਰ ਇੱਕੋ ਹੀ ਰਹਿੰਦਾ ਸਾਰਾ ਦਿਨ, ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੋਵੇ 416-620-1778। ਪ੍ਰੋਗਰਾਮ ਤੋਂ ਪਹਿਲਾਂ ਮੇਰਾ ਨੰਬਰ ਹੁੰਦਾ ਪਹਿਲਾਂ ਜਾਂ ਬਾਅਦ ਦੇ ਵਿੱਚ 647-384-3636। ਰਾਣਾ ਜੀ ਦਾ ਨੰਬਰ 905-915-8484 ਹੈ। ਕੱਲ ਆਪਾਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ, ਉਸ ਵਿਸ਼ੇ ਤੇ ਗੱਲਬਾਤ ਕਰਨੀ ਹੋਰ ਜ਼ਰੂਰੀ ਹੈ। ਅਲੱਗ ਅਲੱਗ ਮੀਡੀਆ ਅਦਾਰੇ ਜਿਹੜੇ ਪੰਜਾਬੀ ਮੀਡੀਆ ਅਦਾਰੇ ਨੇ, ਉਹ ਗੱਲਬਾਤ ਕਰ ਰਹੇ ਨੇ। ਮੈਂ ਤੁਹਾਨੂੰ 2-4 ਮਿੰਟਾਂ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਐਡੀਟੋਰੀਅਲ, ਪੰਜਾਬੀ ਟ੍ਰਿਬਿਊਨ ਦੇ ਜਿਹੜੇ ਐਡੀਟਰ ਨੇ, ਉਹਨਾਂ ਨੇ ਐਡੀਟੋਰੀਅਲ ਲਿਖਿਆ ਸੀ ਜੀ 16 ਅਕਤੂਬਰ ਦਾ। ਇਸ ਮਸਲੇ ਤੇ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਚਾਹੁੰਦਾ, ਕਿਉਂਕਿ ਜਿਹੜੇ ਐਡੀਟਰ ਹੁੰਦੇ ਨੇ ਉਹਨਾਂ ਦੀ ਜਿਹੜੀ ਸਮਝ ਆ ਉਹ ਸਰਵ ਪੱਖੀ ਹੁੰਦੀ ਆ। ਉਹ ਕਿਸੇ ਘਟਨਾ ਨੂੰ, ਕਿਸੇ ਵਰਤਾਰੇ ਨੂੰ ਸਾਰੇ ਪਾਸਿਆਂ ਤੋਂ ਨਾਪ ਤੋਲ ਕੇ ਵੇਖਦੇ ਨੇ, ਇੱਕ ਪਾਸੜ ਨਹੀਂ ਹੁੰਦੇ। ਐਡੀਟਰ ਨੇ ਜਿਹੜੇ, ਉਹਨਾਂ ਦਾ ਨਾਂ ਹੈ ਸਵਰਾਜ ਵੀਰ, ਬੜੇ ਦਲੇਰ ਨੇ ਜੀ, ਤੇ ਕਲਮ ਵੀ ਉਹਨਾਂ ਦੀ ਉਵੇਂ ਹੀ ਚੱਲਦੀ ਹੈ ਜਿਵੇਂ ਉਹਨਾਂ ਦਾ ਮਨ ਚੱਲਦਾ ਹੈ। ਅਕਸਰ ਉਹਨਾਂ ਦੇ ਵਿਚਾਰ ਮੈਂ ਪੜ੍ਹਦਾ ਰਹਿੰਦਾ, ਤੁਸੀਂ ਵੀ ਪੜ੍ਹਦੇ ਰਹਿੰਦੇ ਹੋ। ਲਓ ਜੀ, ਬਸ ਤੁਸੀਂ 3-4 ਮਿੰਟ ਧਿਆਨ ਦਿਓ ਕੀ ਲਿਖਦੇ ਨੇ ਉਹ। ਜਿਹੜੀ ਘਟਨਾ ਸਿੰਘੂ ਬਾਰਡਰ ਤੇ ਹੋਈ ਹੈ, ਸਿੰਘੂ ਬਾਰਡਰ ਤੇ ਕਤਲ, ਕਰੂਰ ਤੇ ਕਾਇਰਾਨਾ ਕਾਰਾ। ਪੰਜਾਬੀ ਟ੍ਰਿਬਿਊਨ 16 ਅਕਤੂਬਰ, ਸਵਰਾਜ ਵੀਰ। ਸ਼ੁੱਕਰਵਾਰ ਸਿੰਘੂ ਬਾਰਡਰ ਤੇ ਹੋਇਆ ਕਤਲ ਇੱਕ ਕਰੂਰ ਹੱਤਿਆ ਹੈ, ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਉਹ ਘੱਟ ਹੈ। ਇਸ ਘਟਨਾ ਨੇ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਭਿਅੰਕਰ ਕਾਰਾ ਕਰਨ ਵਾਲਿਆਂ ਨਾਲ ਨਾ ਤਾਂ ਕੋਈ ਸੰਬੰਧ ਹੈ ਅਤੇ ਨਾ ਹੀ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੀ ਜਥੇਬੰਦੀ ਸੰਯੁਕਤ ਮੋਰਚੇ ਦਾ ਹਿੱਸਾ ਹੈ। ਅਗਲੇ ਸ਼ਬਦ ਆ ਜਿਹੜੇ ਬੜੇ ਧਿਆਨ ਨਾਲ ਪੜ੍ਹਨ ਵਾਲੇ ਆ, ਖਾਸ ਕਰਕੇ ਜਿਹੜੇ ਧਾਰਮਿਕ ਲੋਕ ਆ ਉਹਨਾਂ ਲਈ। ਧਰਮ ਕਰੁਣਾ ਤੇ ਆਧਾਰਿਤ ਹੁੰਦਾ ਹੈ। ਜਿਹੜਾ ਵਿਅਕਤੀ ਧਰਮ ਤੋਂ ਕਰੁਣਾ ਮਨਫੀ ਕਰ ਦਿੰਦੇ ਹਨ ਉਹ ਉਸ ਧਰਮ ਦੇ ਪੈਰੋਕਾਰ ਨਹੀਂ, ਵਿਰੋਧੀ ਹੁੰਦੇ ਹਨ। ਜਿਹੜੇ ਲੋਕ ਧਰਮ ਦੇ ਨਾਂ ਤੇ ਕਰੂਰ ਹੱਤਿਆਵਾਂ ਕਰਦੇ ਹਨ ਉਹਨਾਂ ਦੀ ਤੁਲਨਾ ਤਾਲਿਬਾਨ ਤੇ ਹੋਰ ਕੱਟੜਪੰਥੀ ਜਥੇਬੰਦੀਆਂ ਨਾਲ ਹੀ ਹੋ ਸਕਦੀ ਹੈ। ਕਰੂਰਤਾ ਚਾਹੇ ਉਹ ਧਰਮ ਦੇ ਨਾਂ ਤੇ ਕੀਤੀ ਗਈ ਹੋਵੇ ਜਾਂ ਕਿਸੇ ਵਿਚਾਰਧਾਰਾ ਦੇ ਨਾਂ ਤੇ, ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕਾਂ ਨੇ ਇਹ ਹੱਤਿਆ ਕੀਤੀ ਹੈ ਉਹ ਸਮੁੱਚੀ ਮਨੁੱਖਤਾ ਦੇ ਨਾਲ ਨਾਲ ਕਿਸਾਨ ਸੰਘਰਸ਼ ਦੇ ਗੁਨਾਹਗਾਰ ਹਨ, ਕਿਉਂਕਿ ਕਿਸਾਨ ਅੰਦੋਲਨ ਨੇ ਸ਼ਾਂਤਮਈ ਲੀਹਾਂ ਤੇ ਸੰਘਰਸ਼ ਕਰਕੇ ਉੱਚੇ ਨੈਤਿਕ ਮਿਆਰ ਕਾਇਮ ਕੀਤੇ, ਜਦੋਂ ਕਿ ਇਹ ਘਟਨਾ ਅਨੈਤਿਕ, ਅਧਾਰਮਿਕ ਅਤੇ ਜ਼ਾਲਮਾਨਾ ਹੈ। ਇਸ ਘਟਨਾ ਦੇ ਜਿਸ ਪੱਖ ਤੋਂ ਪੰਜਾਬੀ ਭਾਈਚਾਰਾ ਜ਼ਿਆਦਾ ਉਦਾਸ ਤੇ ਸ਼ਰਮਸ਼ਾਰ ਹੋਇਆ ਹੈ ਉਹ ਇਸ ਕਾਰੇ ਨੂੰ ਕਰਨ ਵਾਲੇ ਵਿਅਕਤੀਆਂ ਦਾ ਸਿੰਘੂ ਵਿੱਚ ਕਿਸਾਨ ਮੋਰਚੇ ਦੇ ਨਜ਼ਦੀਕ ਹੀ ਬੈਠੇ ਹੋਣਾ ਹੈ ਅਤੇ ਉਹ ਆਪਣੇ ਆਪ ਨੂੰ ਕਿਸਾਨ ਮੋਰਚੇ ਦੇ ਹਮਾਇਤੀ ਦੱਸਦੇ ਹਨ। ਪੰਜਾਬੀਆਂ ਨੂੰ ਚਿੰਤਾ ਹੈ ਕਿ ਕਿਤੇ ਅਜਿਹੀ ਕਰੂਰ ਘਟਨਾ ਦਾ ਪਰਛਾਵਾਂ ਲਗਾਤਾਰ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਕਿਸਾਨ ਅੰਦੋਲਨ ਤੇ ਨਾ ਪੈ ਜਾਵੇ। ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਾਰੇ ਸਿਆਸੀ, ਧਾਰਮਿਕ ਅਤੇ ਜਮਾਤੀ ਸੰਘਰਸ਼ ਹੋਏ ਹਨ, ਪਰ ਕਿਸੇ ਵਿੱਚ ਵੀ ਪੰਜਾਬੀਆਂ ਦਾ ਰੁੱਖ ਹਮਲਾਵਰਾਂ ਵਾਲਾ ਨਹੀਂ ਸੀ। ਪਗੜੀ ਸੰਭਾਲ ਜੱਟਾ ਲਹਿਰ ਤੋਂ ਲੈ ਕੇ ਅਜੋਕੇ ਕਿਸਾਨ ਸੰਘਰਸ਼ ਤੱਕ ਕਿਸਾਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ, ਸਿਰਫ ਆਪਣੇ ਹੱਕਾਂ ਦੀ ਰਾਖੀ ਲਈ ਲੜਾਈਆਂ ਲੜੀਆਂ। ਪੰਜਾਬ ਦੀ ਧਰਤੀ ਨੇ 1920 ਦੌਰਾਨ ਗੁਰਦੁਆਰਾ ਸੁਧਾਰ ਲਹਿਰ ਤਹਿਤ ਲੱਗੇ ਮਹਾਨ ਮੋਰਚੇ ਵੇਖੇ, ਜਿਨ੍ਹਾਂ ਵਿੱਚ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਵਾਉਣ ਲਈ ਅਦਭੁਤ ਸ਼ਾਂਤਮਈ ਸੰਘਰਸ਼ ਹੋਇਆ। ਅੰਦੋਲਨ ਦੌਰਾਨ ਨਨਕਾਣਾ ਸਾਹਿਬ ਵਿੱਚ ਮਹੰਤ ਨਾਰਾਇਣ ਦਾਸ ਦੇ ਗੁੰਡਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਪੰਜਾ ਸਾਹਿਬ ਹਸਨ ਅਬਦਾਲ ਸਟੇਸ਼ਨ ਤੇ ਕੈਦੀ ਸਿੱਖਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਨੂੰ ਰੋਕਣ ਲਈ ਸਿੱਖ ਤੇਜ਼ ਰਫ਼ਤਾਰ ਆਉਂਦੀ ਰੇਲ ਗੱਡੀ ਸਾਹਮਣੇ ਲੇਟ ਗਏ, ਬੀਤੀ ਦੀਆਂ ਡਾਂਗਾਂ ਖਾਧੀਆਂ ਤੇ ਹੋਰ ਅਨੇਕਾਂ ਕੁਰਬਾਨੀਆਂ, ਪਰ ਉਹਨਾਂ ਨੇ ਅੰਦੋਲਨ ਨੂੰ ਸ਼ਾਂਤਮਈ ਬਣਾਈ ਰੱਖਿਆ। ਅੰਦੋਲਨ ਵਿੱਚ ਧਰਮ ਤੇ ਕਰੁਣਾ ਦੇ ਸੰਗਮ ਨੇ ਅੰਦੋਲਨ ਨੂੰ ਨਾ ਸਿਰਫ ਸਫਲਤਾ ਦਵਾਈ ਸਗੋਂ ਸਿਆਸੀ ਅਤੇ ਧਾਰਮਿਕ ਜੀਵਨ ਵਿੱਚ ਅਜਿਹੇ ਮਿਆਰ ਕਾਇਮ ਕੀਤੇ ਜਿਨ੍ਹਾਂ ਦੀ ਮਿਸਾਲ ਹਮੇਸ਼ਾ ਦਿੱਤੀ ਜਾਵੇਗੀ। ਅਜਿਹੇ ਮਹਾਨ ਅੰਦੋਲਨਾਂ ਦੇ ਵਾਰਸ ਪੰਜਾਬੀਆਂ ਲਈ ਸ਼ੁੱਕਰਵਾਰ ਨੂੰ ਸਿੰਘੂ ਵਿੱਚ ਹੋਈ ਘਟਨਾ ਕਾਇਰਾਨਾ ਕਾਰਾ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀ ਨੇ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਸੀ। ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਮੰਦਭਾਗੀ ਘਟਨਾ ਹੈ, ਅਜਿਹਾ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਲਈ ਦੇਸ਼ ਵਿੱਚ ਪੁਲਿਸ, ਤਫਤੀਸ਼ੀ ਏਜੰਸੀਆਂ ਤੇ ਨਿਆਂ ਪ੍ਰਣਾਲੀ ਮੌਜੂਦ ਹੈ। ਇਹੀ ਨਹੀਂ, ਧਾਰਮਿਕ ਸੰਸਥਾਵਾਂ ਕੋਲ ਵੀ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਢੰਗ, ਤਰੀਕੇ ਤੇ ਰਵਾਇਤਾਂ ਮੌਜੂਦ ਹਨ। ਕਤਲ ਕਰਨ ਨਾਲ ਬੇਅਦਬੀ ਦੂਰ ਨਹੀਂ ਹੁੰਦੀ, ਕਤਲ ਖੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ। ਧਾਰਮਿਕ ਸੰਸਥਾਵਾਂ ਨੂੰ ਕਾਨੂੰਨ ਹੱਥ ਵਿੱਚ ਲੈਣ ਵਾਲੇ ਅਜਿਹੇ ਵਿਅਕਤੀਆਂ ਤੇ ਗਰੁੱਪਾਂ ਵਿਰੁੱਧ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂ ਨੇ ਸਪਸ਼ਟ ਕੀਤਾ ਕਿ ਅੰਦੋਲਨ ਬਹੁਤ ਵਿਸ਼ਾਲ ਹੋ ਚੁੱਕਾ ਹੈ ਤੇ ਵੱਖ ਵੱਖ ਧਾਰਮਿਕ ਅਕੀਦਿਆਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਪਾਇਆ ਹੈ। ਸਿੱਖ ਭਾਈਚਾਰੇ ਨੇ ਲੰਗਰ ਲਗਾਏ, ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਾਂਬੜਾ ਯਾਤਰਾ ਦਰਨ ਪਵਿੱਤਰ ਪਾਣੀ ਸਿੰਘੂ ਵਿੱਚ ਲਿਆਂਦਾ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਆਪਣੇ ਰੋਜ਼ੇ ਸਿੰਘੂ ਆ ਕੇ ਖੋਲੇ। ਆਗੂਆਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਵਿਰੋਧੀ ਤਾਕਤਾਂ ਨੇ ਬਹੁਤ ਵਾਰ ਇਸ ਸੰਘਰਸ਼ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਅੰਦੋਲਨ ਧਾਰਮਿਕ ਨਾ ਹੋ ਕੇ ਕਿਸਾਨਾਂ ਦਾ ਅੰਦੋਲਨ ਹੈ ਅਤੇ ਸਭ ਭਾਈਚਾਰਿਆਂ ਦੇ ਲੋਕ ਇਸ ਵਿੱਚ ਸ਼ਾਮਲ ਹਨ। ਸਰਕਾਰ ਨੂੰ ਇਸ ਘਟਨਾ ਦੇ ਨਿਰਪੱਖਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤੀ ਨਾਲ ਅਜਿਹੀਆਂ ਤਾਕਤਾਂ ਜਿਹੜੀਆਂ ਕਿਸਾਨ ਸੰਘਰਸ਼ ਵਿੱਚ ਖਲਲ ਪਾਉਂਦੀਆਂ ਹਨ ਵਿਰੁੱਧ ਪੈਂਤੜਾ ਲੈਣਾ ਚਾਹੀਦਾ ਹੈ। ਅਜਿਹੀਆਂ ਤਾਕਤਾਂ ਨੇ 26 ਜਨਵਰੀ 2021 ਨੂੰ ਲਾਲ ਕਿਲੇ ਵਿੱਚ ਹੁੱਲੜਬਾਜ਼ੀ ਕਰਕੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ ਜਥੇਬੰਦੀਆਂ ਨੇ ਉਹਨਾਂ ਹੁੱਲੜਬਾਜ਼ਾਂ ਵਿਰੁੱਧ ਸਖ਼ਤ ਸਟੈਂਡ ਲਿਆ ਤੇ ਉਹ ਆਪਣੇ ਆਪ ਸੰਘਰਸ਼ ਵਿੱਚੋਂ ਮਨਫੀ ਹੋ ਗਏ। ਇਹ ਦਰਸਾਉਂਦਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਸਮਰਪਿਤ ਨਾ ਹੋ ਕੇ ਆਪਣੀ ਨਿੱਜੀ ਅਤੇ ਸਿਆਸੀ ਏਜੰਡੇ ਅਨੁਸਾਰ ਕਿਸਾਨ ਅੰਦੋਲਨ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਕਿਸੇ ਵੀ ਜਥੇਬੰਦੀ ਜਾਂ ਗਰੁੱਪ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸਿੱਖ ਧਰਮ ਵਿੱਚ ਕਰਤਾਰ ਨੂੰ ਕਰੁਣਾ ਦਾ ਸਾਗਰ ਮੰਨਿਆ ਗਿਆ ਹੈ। ਦੋਸਤੋ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਨੇ, ਸਿੱਖ ਧਰਮ ਵਿੱਚ ਕਰਤਾਰ ਨੂੰ ਕਰੁਣਾ ਦਾ ਸਾਗਰ ਮੰਨਿਆ ਗਿਆ ਹੈ। ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ, ਕਰੁਣਾਲਿਆ ਹੈ, ਭਾਵ ਇਹ ਪ੍ਰਮਾਤਮਾ ਤੂੰ ਕਰੁਣਾ, ਦਇਆ, ਕਿਰਪਾ, ਤਰਸ ਦਾ ਘਰ ਹੈ। ਜਾਪਸਾ ਵਿੱਚ ਹੀ ਗੁਰੂ ਜੀ ਨੇ ਕਿਹਾ ਹੈ ਕਿ ਕਰੁਣਾ ਕਰ ਹੈ ਬਸੰਬਰ ਹੈ, ਭਾਵ ਕਰਤਾਰ ਕਰੁਣਾ ਦਾ ਰੂਪ ਹੈ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ। ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ, ਭਾਵ ਇਸ ਦੁਨੀਆਂ ਨੂੰ ਚਲਾਉਣ ਵਾਲਾ ਰਹਿਮਤ ਕਰਨ ਵਾਲਾ ਦਾਤਾ ਹੈ, ਉਹ ਸਭ ਤੋਂ ਜ਼ਿਆਦਾ ਦਿਆਲਤਾ ਦਿਖਾਉਣ ਵਾਲਾ ਹੈ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਭਾਵ ਕਰੁਣਾ ਦੇ ਮਾਲਕ ਕਰਤਾਰ ਮੈਂ ਦੀਨ ਬੰਦਾ ਤੇਰੇ ਅੱਗੇ ਬੇਨਤੀ ਕਰਦਾ ਹਾਂ। ਵੀਰ ਸਾਹਿਬ ਨੇ ਕਰਤਾਰ ਨੂੰ ਦੀਨ ਦਿਆਲ ਦੱਸਿਆ ਹੈ, ਦੀਨ ਦਿਆਲ ਭਰੋਸੇ ਤੇਰੇ, ਜਿਸ ਧਰਮ ਵਿੱਚ ਅਕਾਲ ਪੁਰਖ ਨੂੰ ਕਰਨਾ ਅਤੇ ਅਕਾਲ ਪੁਰਖ ਨੂੰ ਕਰਨਾ ਅਤੇ ਦਇਆ ਦੇ ਸਾਗਰ ਵਜੋਂ ਚਿਤਵਿਆ ਗਿਆ ਹੋਵੇ, ਉਸ ਵਿੱਚ ਕਰੂਰਤਾ ਲਈ ਕੋਈ ਥਾਂ ਨਹੀਂ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ ਦੀ ਬੇਅਦਬੀ ਦੇ ਵਿਰੁੱਧ ਹਾਂ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਇਸ ਆਧਾਰ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਮੋਰਚੇ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ, ਇਹੀ ਸਹੀ ਸਟੈਂਡ ਹੈ। ਜਿਵੇਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੰਦੋਲਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕਰਦਾ ਹੈ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਪੈਂਤੜੇ ਤੇ ਮਜ਼ਬੂਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ। ਦੋਸਤੋ, ਇਹ ਐਡੀਟੋਰੀਅਲ ਪੜ੍ਹ ਕੇ ਕਈਆਂ ਨੂੰ ਬਹੁਤ ਤਕਲੀਫ ਹੋਈ। ਰੇਡੀਓ ਤੋਂ ਡਿਸਕਸ਼ਨ ਹੁੰਦੀਆਂ ਨੇ, ਫੇਸਬੁੱਕ ਤੇ ਡਿਸਕਸ਼ਨ ਚੱਲਦੀ ਹੈ, ਬਸ ਕਈ ਬੰਦਿਆਂ ਨੇ ਇੱਕੋ ਹੀ ਰੱਟ ਲਾਈ ਹੋਈ ਹੈ ਜੀ, ਧਾਰਮਿਕ ਗ੍ਰੰਥ ਦੀ ਬੇਅਦਬੀ ਹੋਈ ਆ। ਤੁਸੀਂ ਧਾਰਮਿਕ ਵਿਦਵਾਨਾਂ ਦੇ ਲੇਖ ਪੜ੍ਹ ਕੇ ਵੇਖੋ, ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਇਕੱਲੇ ਕਹਿ ਰਹੇ ਬੰਦੇ ਨੂੰ, ਕਦੇ ਖਾਲਸਾ ਫੌਜ ਚ ਕਦੇ ਸਿੱਖ ਨੇ ਕਿਸੇ ਨੇ ਵੀ ਇਸ ਤਰੀਕੇ ਨਾਲ ਕਤਲ ਨਹੀਂ ਕੀਤਾ ਜਿਸ ਤਰੀਕੇ ਨਾਲ ਆਹ ਕੁਛ ਕੀਤਾ ਗਿਆ। ਵਿਦਵਾਨ ਲਿਖਦੇ ਨੇ ਕਿ ਜਿਹੜਾ ਗ੍ਰੰਥ ਆ, ਮੈਂ ਤੁਹਾਨੂੰ ਓਨੈਸਟਲੀ ਦੱਸਦਾ ਦੋਸਤੋ, ਤੁਸੀਂ ਵੀ ਆਪਣੇ ਮਨ ਦੇ ਵਿੱਚ ਆਪਣੇ ਮਨਾਂ ਤੇ ਹੱਥ ਰੱਖ ਕੇ ਝਾਤੀ ਮਾਰ ਕੇ ਦੇਖੋ, ਤੁਸੀਂ ਕਦੇ ਸਰਬ ਲੋਕ ਗ੍ਰੰਥ ਦਾ ਨਾਂ ਸੁਣਿਆ ਨਹੀਂ? ਸੁਣਿਆ ਹੋਣਾ, 99% ਲੋਕਾਂ ਨੇ ਨਹੀਂ ਸੁਣਿਆ ਹੋਣਾ। ਆਪਣੇ ਆਪ ਹੀ ਜਦੋਂ ਮਨ ਚ ਆਉਂਦਾ ਜਿਹੜੀ ਵੀ ਕੋਈ ਗੱਲ ਹੁੰਦੀ ਹੈ, ਮੌਕਾ ਵੇਖ ਕੇ ਹਰ ਇੱਕ ਗੱਲ ਨੂੰ ਉਹਦੇ ਵਿੱਚ ਕੀ ਲਿਖਿਆ ਹੋਇਆ ਉਹ ਵੀ ਨਹੀਂ ਪਤਾ ਗਾ। 99.99% ਲੋਕਾਂ ਨੂੰ ਇਹ ਵੀ ਨਹੀਂ ਪਤਾ, ਬਸ ਇੱਕ ਬਹਾਨਾ ਬਣਾਇਆ ਜੀ, ਬੀਜੇਪੀ ਵਾਲਿਆਂ ਨੇ ਇਸ਼ਾਰਾ ਕੀਤਾ, ਹੁਣ ਤਾਂ ਫੋਟੋਆਂ ਵੀ ਜਗਜ਼ਾਹਰ ਹੋ ਗਈਆਂ, ਹੁਣ ਤਾਂ ਮੀਟਿੰਗਾਂ ਵੀ ਜਗਜ਼ਾਹਰ ਹੋ ਗਈਆਂ ਜਿਹੜਾ ਕਾਤਲ ਸੀ ਤੋਮਰ ਦੇ ਨਾਲ ਉਹਦੀਆਂ ਤੇ ਪਿੰਕੀ ਕੈਟ ਦੇ ਨਾਲ, ਹਰ ਇੱਕ ਗੱਲ ਇਹੀ। ਇਸੇ ਕਰਕੇ ਅਸੀਂ ਵਾਰ ਵਾਰ ਤੁਹਾਨੂੰ ਇਸ ਮੰਚ ਤੋਂ ਬੇਨਤੀ ਕਰਦੇ ਹੁੰਦੇ ਹਾਂ ਕਿ ਹਾਕਮ ਜਮਾਤਾਂ ਜਿਹੜੀਆਂ ਉਹ ਧਰਮ ਨੂੰ ਵਰਤਣ ਦੀ ਕੋਸ਼ਿਸ਼ ਕਰਦੀਆਂ ਨੇ, ਲੋਕ ਜਿਹੜੇ ਲੋਕ ਕੱਟੜ ਹੁੰਦੇ ਨੇ ਉਹ ਗੁੰਮਰਾਹ ਹੋ ਜਾਂਦੇ ਨੇ। ਮਨੁੱਖੀ ਜਾਨ ਦੀ ਕੀਮਤ ਆ ਜਿਹੜੀ ਉਹ ਸਭ ਤੋਂ ਵੱਧ ਹੁੰਦੀ ਹੈ। ਵੈਸੇ ਵੀ ਇੱਕ ਮਾਨਸਿਕ ਰੋਗੀ ਨਸ਼ਈ ਬੰਦਾ, ਉਹਨੂੰ ਮਾਰ ਕੇ ਜਾਂ ਉਹਨੂੰ ਮਾਰਨ ਦੇ ਇਰਾਦੇ ਨਾਲ ਤੁਸੀਂ ਕੀ ਸੋਚ ਰਹੇ ਹੋ ਵੀ ਤੁਸੀਂ ਬਹੁਤ ਵੱਡਾ ਮਹਾਨ ਕਾਰਾਕਰਤਾ, ਤੇ ਬਾਕੀ ਜਿਹੜੇ ਇਹਨਾਂ ਦੇ ਸਪੋਰਟਰ ਨੇ ਇੱਥੇ ਵੀ ਨੇ ਜਿਹੜੇ ਸਪੋਰਟਰ, ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਹਾਥੀ ਮਾਰਨੀ ਚਾਹੀਦੀ ਹੈ, ਇਹ ਸੰਵਾਦ ਚੱਲਣਾ ਚਾਹੀਦਾ, ਇਹ ਸੰਵਾਦ ਰੁਕਣਾ ਨਹੀਂ ਚਾਹੀਦਾ। ਤੀਜੇ ਦਿਨ ਜਾ ਕੇ ਉੱਥੇ ਕਿਸਾਨ ਮੋਰਚੇ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਖਲੜ ਪਾਇਆ ਹੁੰਦੇ ਆ। ਹੁਣ ਮੌਕਾ ਸੀਗਾ ਲਖੀਮਪੁਰ ਦੇ ਵਿੱਚ ਜਿਹੜੀ ਬੀਜੇਪੀ ਵਾਲਿਆਂ ਨੇ ਗੁੰਡਾਗਰਦੀ ਕੀਤੀ ਸੀਗੀ, ਉਹਦੇ ਖਿਲਾਫ ਦੁਨੀਆਂ ਪੱਧਰ ਦੇ ਉੱਤੇ ਆਵਾਜ਼ ਉੱਠ ਰਹੀ ਸੀ। ਆ ਪਰਸੋਂ ਐਤਵਾਰ ਨੂੰ ਸਾਡੇ ਬਰੈਂਪਟਨ ਸਿਟੀ ਦੇ ਸਾਹਮਣੇ ਪ੍ਰੋਟੈਸਟ ਹੋਇਆ, ਸਾਡੇ ਮੇਅਰ ਬੜੀ ਦਲੇਰੀ ਦੇ ਨਾਲ ਬੋਲੇ ਨੇ, ਸਾਡੇ ਜਿਹੜੇ ਬੁਲਾਰੇ ਸੀਗੇ ਲੋਕਾਂ ਦੇ ਬੜੀ ਦਲੇਰੀ ਦੇ ਨਾਲ ਬੋਲੇ ਨੇ, ਓਨਟੈਰੀਓ ਸਿੱਖ ਗੁਰਦੁਆਰਾ ਕੌਂਸਲ ਵੱਲੋਂ, ਦੇਸ਼ ਭਗਤ ਸਪੋਰਟਸ ਕਮੇਟੀ ਵੱਲੋਂ, ਕਲਮਾਂ ਦੇ ਕਾਫਲੇ ਵੱਲੋਂ, ਤਰਖੀ ਸੁਸਾਇਟੀ ਵੱਲੋਂ, ਹੋਰ ਵੀ ਜਥੇਬੰਦੀਆਂ ਵੱਲੋਂ ਬੁਲਾਰੇ ਨੇ ਜਿਹੜੇ ਬੋਲੇ ਨੇ, ਉਹਨਾਂ ਨੇ ਬੜੀ ਦਲੀਲ ਦੇ ਨਾਲ ਗੱਲ ਕੀਤੀ ਹੈ। ਪਰ ਆਹ ਕੁੱਝ ਚੰਦ ਕੁ ਲੋਕ ਨੇ ਜਿਹੜੇ ਇਹ ਵਾਰ ਵਾਰ ਇੱਕੋ ਹੀ ਰੱਟ ਲਾਈ ਬੈਠੇ ਨੇ, ਬੇਅਦਬੀ ਬੇਅਦਬੀ। ਇੱਕ ਹੋਰ ਬੜਾ 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 ਬੇਵਕੂਫ ਜਿਹਾ ਬਹਾਨਾ ਇਹ ਲਾਉਂਦੇ ਨੇ, ਕਹਿੰਦੇ ਜੀ ਕਿਉਂਕਿ ਸਰਕਾਰ ਬੇਅਦਬੀਆਂ ਦੇ ਲੋਕਾਂ ਨੂੰ, ਬੇਅਦਬੀਆਂ ਜਿਹਨਾਂ ਨੇ ਪ੍ਰੀਵੀਅਸਲੀ ਕੀਤੀਆਂ ਨੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੰਦੀ, ਇਸ ਕਰਕੇ ਅਸੀਂ ਆਪੇ ਹੀ ਸਜ਼ਾ ਦਿੱਤੀ ਤੇ ਬਹੁਤ ਵਧੀਆ ਕੰਮ ਆ, ਫਿਰ ਭਾਈ ਅਦਾਲਤਾਂ ਦੇ ਵਿੱਚ ਕਿਉਂ ਜਾਂਦੇ ਹੋ? ਸੈਂਕੜੇ ਸਾਲਾਂ ਦੀ ਪ੍ਰਕਿਰਿਆ ਦੇ ਬਾਅਦ ਅਦਾਲਤਾਂ ਸਥਾਪਿਤ ਹੋਈਆਂ, ਤੁਸੀਂ ਇਸ ਗੱਲ ਲਈ ਲੜੋ ਵੀ ਜੇ ਪਹਿਲਾਂ ਬੇਅਦਬੀਆਂ ਨਹੀਂ ਹੋਈਆਂ ਤੇ ਉਹ ਗਲਤ ਗੱਲ ਆ, ਉਹਦੇ ਲਈ ਸੰਘਰਸ਼ ਕਰੋ। ਜਿਹੜੇ ਦੋਨੇ ਹੀ ਪੰਜਾਬ ਦੇ ਹੁਣ ਦੋਨੇ ਹੀ ਕੀ ਜੀ ਹੁਣ ਤੱਕ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ, ਦੋਨੇ ਹੀ ਸਰਦਾਰ ਸੀ, ਦੋਨੇ ਹੀ ਸਿੱਖ ਧਰਮ ਵਾਲੇ ਸੀਗੇ, ਉਦੋਂ ਤਾਂ ਮੰਗ ਮਨਾਈ ਨਹੀਂ ਗਈ। ਮਤਲਬ ਕਹਿਣ ਦਾ ਇਹਨਾਂ ਦੇ ਵਿੱਚ ਹਿੰਮਤ ਤਾਂ ਹੈ ਨਹੀਂ, ਢਾਈ ਟੋਟਰੂ ਇਕੱਠੇ ਹੋਏ ਨੇ ਪੰਜਾਬ ਦੇ ਵਿੱਚ ਵੀ, ਇੱਥੇ ਵੀ, ਹਰੇਕ ਚੱਲਦੇ ਸੰਘਰਸ਼, ਉਹ ਸੰਘਰਸ਼ ਜਿਹਨੇ ਲੋਕਾਂ ਦੀ ਜ਼ਿੰਦਗੀ ਬਦਲਣੀ ਹੁੰਦੀ ਆ, ਉਹਦੇ ਚ ਜਾ ਕੇ ਖੱਲਰ ਪਾਉਂਦੇ ਨੇ, ਤੇ ਹਾਕਮ ਜਮਾਤਾਂ ਇਹਨਾਂ ਨੂੰ ਯੂਜ਼ ਕਰਦੀਆਂ ਨੇ, ਇਹਨਾਂ ਨੂੰ ਵਰਤਦੀਆਂ ਨੇ, ਤੇ ਲੋਕਾਂ ਦੇ ਇੱਕ ਤਰੀਕੇ ਦੇ ਨਾਲ ਜਿਹੜੇ ਇਹ ਕਤਲ ਕਰਦੇ ਨੇ ਨਾ, ਕਤਲੋਗਾਰ ਦੀ ਸਿਆਸਤ ਚ ਪੈਂਦੇ ਨੇ, ਲੋਕਾਂ ਦੇ ਦੁਸ਼ਮਣ ਨੇ ਇਹ। ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਕਤਲ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਤੇ ਦੂਜੀ ਗੱਲ ਆ ਗਈ ਜੀ ਹੁਣ ਬੇਅਦਬੀਆਂ ਵਾਲੀ, ਮੈਂ ਤੁਹਾਨੂੰ, ਤੁਸੀਂ ਆਪਣਾ ਪਾਸਟ ਸਾਰੇ ਯਾਦ ਕਰਕੇ ਦੇਖੋ, ਸਾਡੇ ਪੰਜਾਬੀ ਸਮਾਜ ਦੇ ਵਿੱਚ ਪੜ੍ਹਾਈ ਲਿਖਾਈ ਦੀ, ਅੱਖਰ ਦੀ, ਸ਼ਬਦ ਦੀ ਬੜੀ ਅਹਿਮੀਅਤ ਆ। ਛੋਟੇ ਹੁੰਦਿਆਂ ਚਲੋ ਧਾਰਮਿਕ ਗ੍ਰੰਥ ਤਾਂ ਧਾਰਮਿਕ ਗ੍ਰੰਥਾਂ ਇਤਿਹਾਸ ਦਾ ਹਿੱਸਾ ਨੇ, ਧਾਰਮਿਕ ਗ੍ਰੰਥਾਂ ਵਿਦਵਾਨਾਂ ਨੇ ਲਿਖੇ ਹੋਏ ਨੇ, ਆਪਾਂ ਇਸ ਬਹਿਸ ਦੇ ਵਿੱਚ ਨਹੀਂ ਪੈਂਦੇ ਵੀ ਕਿਹੜੇ ਧਾਰਮਿਕ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ। ਮੈਂ ਤਾਂ ਵੈਸੇ ਹੀ ਕਿਸੇ ਪੁਸਤਕ ਦੀ ਗੱਲ ਕਰਦਾ, ਕੋਈ ਕਾਗਜ਼ ਦੇ ਟੁਕੜੇ ਦੀ ਗੱਲ ਕਰਦਾ, ਕਿਸੇ ਬੱਚੇ ਤੋਂ ਕਾਗਜ਼ ਦਾ ਟੁਕੜਾ ਜਿਹਦੇ ਤੇ ਕੁਛ ਲਿਖਿਆ ਗਿਆ ਹੋਵੇ, ਭੁੱਲ ਭੁਲੇਖੇ ਵੀ ਥੱਲੇ ਡਿੱਗ ਪਏ ਨਾ, ਉਹ ਚਾਰ ਵਾਰੀ ਮੱਥੇ ਨੂੰ ਹੱਥ ਲਾਉਂਦਾ ਵੀ ਮੈਥੋਂ ਗਲਤੀ ਹੋ ਗਈ, ਅਚਨਚੇਤ। ਸਾਡੇ ਵੱਡੇ ਵਡੇਰਿਆਂ ਨੇ, ਸਾਡੇ ਮਾਂ ਪਿਓ ਨੇ, ਸਾਡੇ ਅਧਿਆਪਕਾਂ ਨੇ ਸਾਨੂੰ ਇਹ ਗੱਲ ਸਿਖਾਈ ਹੋਈ ਆ ਬਈ ਇਹ ਅੱਖਰ ਨੇ ਜਿਹੜੇ ਜਿਹੜੇ ਸ਼ਬਦ ਨੇ ਇਹ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਨੇ। ਸ਼ਬਦਾਂ ਦਾ ਸਤਿਕਾਰ ਕਰਨਾ ਸਿੱਖੋ। ਸਿੱਖੀ ਦੇ ਵਿੱਚ ਸ਼ਬਦ ਨੂੰ ਗੁਰੂ ਇਸੇ ਕਰਕੇ ਕਿਹਾ ਗਿਆ ਹੋਇਆ। ਹੁਣ ਸ਼ਬਦ ਗੁਰੂ ਆ, ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਕੋਈ ਬੰਦਾ ਉਹ ਪੁੱਠੇ ਸਿੱਧੇ ਕੰਮ ਕਰਦਾ, ਉਹਨੇ ਬਾਣਾ ਪਾਇਆ ਹੋਇਆ ਧਾਰਮਿਕ ਲੋਕਾਂ ਨਾਲ, ਅਸੀਂ ਉਹਦੀ ਗੱਲ ਦਾ ਹੀ ਸਤਿਕਾਰ ਕਰੀ ਜਾਈਏ, ਉਹ ਕਿਰਪਾਨ ਚੱਕ ਕੇ ਘੁਮਾਈ ਜਾਵੇ, ਉਹ ਹਰੇਕ ਥਾਂ ਆਪਦਾ ਗੱਤਕਾ ਖੇਡੀ ਜਾਵੇ। ਇੱਕ ਥਾਂ ਹੁੰਦੀ ਹੈ ਬਕਾਇਦਾ ਗੱਤਕਾ ਖੇਡਣ ਦੀ, ਪਰ ਹਰੇਕ ਥਾਂ ਹੀ ਜਾ ਕੇ ਉਹ ਘੋੜੇ ਲਿਜਾ ਕੇ ਤੇ ਵਰਸ਼ੇ ਘੁਮਾਈ ਜਾਵੇ, ਇਹ ਪੇਸ਼ੈਂਸ ਦੀ ਕੋਈ ਹੱਦ ਹੁੰਦੀ ਹੈ। ਤੇ ਫਿਰ ਹੈਰਾਨੀ ਦੀ ਗੱਲ ਆ, ਇੱਕ ਬੰਦਾ ਮੂਰਖਤਾ ਭਰਪੂਰ ਕਾਰਵਾਈ ਕਰ ਰਿਹਾ, ਦੂਜਾ ਬੰਦਾ ਉਹ ਮੂਰਖਤਾ ਤੇ ਮਾਣ ਕਰ ਰਿਹਾ। ਇਹ ਦੋਸਤੋ ਕਈ ਵਾਰੀ ਗੱਲਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਕਈ ਵਾਰੀ ਗੱਲਾਂ ਆਪ ਸੋਚਣੀਆਂ ਪੈਂਦੀਆਂ ਹੁੰਦੀਆਂ। ਜਿਹੜੇ ਲੋਕ ਇਹਨਾਂ ਦੀ ਸਪੋਰਟ ਕਰ ਰਹੇ ਨੇ, ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕੈਨੇਡੀਅਨ ਲੋਕ ਸਪੋਰਟ ਕਰਦੇ ਆ, ਇੱਕ ਕੈਨੇਡੀਅਨ ਬੰਦਾ ਹੋ ਕੇ ਉਹ ਹਿੰਸਾ ਦੀ ਵਕਾਲਤ ਕਰਦਾ। ਮੈਂ ਕਹਿੰਦਾ ਜੀ ਜਿੱਦਾਂ ਮਰਜ਼ੀ ਬੰਦੇ ਨੇ ਗੁਨਾਹ ਕਰ ਦਿੱਤਾ ਹੋਵੇ, ਕਿ ਕੈਨੇਡੀਅਨ ਹੋ ਕੇ ਇੱਕ ਸਿੱਖ ਹੋ ਕੇ ਕੋਈ ਬੰਦਾ ਦੂਜੇ ਬੰਦੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਆ। ਥੋੜਾ ਜਿਹਾ ਸਿੱਖੀ ਦਾ ਇਤਿਹਾਸ ਤਾਂ ਪੜ੍ਹ ਕੇ ਵੇਖਿਓ। ਸਿੱਖ ਆ ਜਿਹੜਾ ਇੱਕ, ਪਹਿਲੀ ਗੱਲ ਤਾਂ ਸਿੱਖ ਆਪਣਾ ਦੁਸ਼ਮਣ ਜੇ ਉਹਦਾ ਨਿਹੱਥਾ ਹੋਵੇ ਉਹਦੇ ਤੇ ਵਾਰ ਨਹੀਂ ਕਰਦਾ। ਮੈਨੂੰ ਸਿੱਖ ਇਤਿਹਾਸ ਦੇ ਵਿੱਚੋਂ ਐਗਜ਼ਾਮਪਲ ਲੱਭ ਕੇ ਦਿਓ, ਜੇ ਕਿਸੇ ਸਰੋਤੇ ਨੂੰ ਪਤਾ ਹੋਵੇ, ਜੇ ਕਿਸੇ ਸਿੱਖ ਨੇ ਅੱਜ ਤੱਕ ਕਿਸੇ ਦੁਸ਼ਮਣ ਤੇ ਨਿਹੱਥੇ ਤੇ ਵਾਰ ਕੀਤਾ ਹੋਵੇ। ਮੇਰੇ ਸਾਹਮਣੇ ਬਹੁਤ ਉਦਾਹਰਣਾਂ ਪਈਆਂ ਨੇ, ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਨ ਦੀ ਉਦਾਹਰਣ ਪੜ੍ਹ ਕੇ ਵੇਖ ਲਿਓ। ਪੈਂਦੇ ਖਾਨ ਸੀ ਜਿਹੜਾ, ਉਹ ਬੱਚਾ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਦੇਖ ਰੇਖ ਕੀਤੀ ਸੀ, ਉਹ ਨੌਜਵਾਨ ਹੋ ਗਿਆ, ਗਲਤ ਪਾਸੇ ਚਲਿਆ ਗਿਆ, ਅਖੀਰ ਤੇ ਲੜਾਈ ਹੁੰਦੀ ਹੈ, ਮੈਨੂੰ ਚੰਗੀ ਤਰ੍ਹਾਂ ਦਾ ਯਾਦ ਨਹੀਂ ਕਿਉਂਕਿ ਛੋਟੇ ਹੁੰਦਿਆਂ ਪੜਿਆ ਹੋਇਆ। ਅਖੀਰ ਤੇ ਜਦੋਂ ਦੋਨਾਂ ਦੀ ਲੜਾਈ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਨ ਨੂੰ ਪਹਿਲ ਕਰਦੇ ਨੇ, ਕਹਿੰਦੇ ਵੀ ਤੂੰ ਚੱਕ ਆਪਦੀ ਤਲਵਾਰ ਤੇ ਤੂੰ ਮੇਰੇ ਤੇ ਵਾਰ ਕਰ। ਪਹਿਲਾ ਵਾਰ ਆ ਜਿਹੜਾ ਉਹ ਪੈਂਦੇ ਖਾਨ ਕਰਦਾ, ਉਹ ਤੋਂ ਆਪਦੀ ਡਿਫੈਂਸ ਕਰਦੇ ਨੇ, ਆਪਦਾ ਬਚਾਅ ਕਰਦੇ ਨੇ, ਉਸ ਤੋਂ ਬਾਅਦ ਜਿਹੜਾ ਪੈਂਦੇ ਖਾਨ ਆ ਉਹ ਮਾਰਿਆ ਜਾਂਦਾ। ਤੁਸੀਂ ਸਿੱਖ ਇਤਿਹਾਸ ਦੇ ਵਿੱਚੋਂ ਇੱਕ ਵੀ ਐਗਜ਼ਾਮਪਲ ਜਿਹੜੀ ਹੈਗੀ ਆ ਲੱਭ ਕੇ ਦਿਓ ਜਿੱਥੇ ਨਿਹੱਥੇ ਦੇ ਉੱਤੇ ਵਾਰ ਕੀਤਾ। ਉਹ ਤਾਂ ਬੰਦਾ ਮਾਨਸਿਕ ਰੋਗੀ ਆ, ਕਦੇ ਮਾਨਸਿਕ ਰੋਗਾਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਤਾਂ ਕਰੋ, ਇੱਕ ਨਸ਼ਈ ਬੰਦਾ ਉਹਦੀ ਮਾਨਸਿਕਤਾ ਤਾਂ ਸਮਝੋ। ਮੈਂ ਇਹ ਗੱਲਾਂ ਕਹਿ ਕੇ ਡਿਫੈਂਡ ਨਹੀਂ ਕਰ ਰਿਹਾ ਕਿਸੇ ਨੂੰ, ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਇਹਦਾ ਮਤਲਬ ਜਿਹਨੇ ਸਿੱਖੀ ਬਾਣਾ ਪਾਇਆ ਹੋਇਆ, ਜਿਹੜਾ ਕਿਸੇ ਜਿਹਨੇ ਉੱਤੋਂ ਆਪਦਾ ਅਡੰਬਰ ਰਚਿਆ ਹੋਇਆ, ਤੁਸੀਂ ਉਹਨੂੰ ਸਿੱਖ ਫਿਲੋਸਫੀ ਤੇ ਖੜਾ ਸਮਝਦੇ ਹੋ ਹਰ ਵਾਰ? ਉਹਦੇ ਐਕਸ਼ਨਸ ਨਹੀਂ ਦੇਖਦੇ, ਪ੍ਰੈਕਟੀਕੈਲਿਟੀ ਨਹੀਂ ਦੇਖਦੇ, ਅਮਲ ਨਹੀਂ ਦੇਖਦੇ ਉਹ ਕੀ ਕਰਦਾ? ਅੱਜ ਵੀ ਤੁਸੀਂ ਨਿਹੰਗਾਂ ਨੂੰ ਤੁਸੀਂ ਜਾਇਜ਼ ਠਹਿਰਾ ਰਹੇ ਹੋ, ਵਿਹਲਣਾ ਨੂੰ ਤੁਸੀਂ ਜਾਇਜ਼ ਠਹਿਰਾ ਰਹੇ ਹੋ, ਕਿਹੜੀ ਕਿਰਤ ਕਰਦੇ ਰਹੇ ਹੋ? ਸਿੱਖੀ ਦਾ ਪਹਿਲਾ ਅਸੂਲ ਆ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਅੱਛਾ ਮੈਂ ਤੁਹਾਨੂੰ ਮੇਰਾ ਮਨ ਕਹਿੰਦਾ ਇਹ ਜਿਹੜੇ ਤੁਸੀਂ ਨਾਮ ਜਪਣ ਦੀ ਗੱਲ ਕਰਦੇ ਨੇ, ਨਿਹੰਗ ਨਾਮ ਨੂੰ ਕੋਈ ਨਹੀਂ ਜਪਦੇ ਗੇ, ਸੁੱਖਾ ਘੋਟ ਘੋਟ ਕੇ ਪੀ ਜਾਂਦੇ ਆ, ਜਿਹਨਾਂ ਨੂੰ ਆਪਣੇ ਇਤਿਹਾਸ ਦਾ ਨਹੀਂ। ਹੈਰਾਨੀ ਦੀ ਗੱਲ ਆ, ਚੌਥੇ ਦਿਨ ਆਪਣਾ ਕੋਈ ਨਵਾਂ ਤੁਸੀਂ ਕੱਢ ਲਿਆਉਂਦੇ ਹੋ, ਆ ਸਰਬ ਲੋਕ ਗ੍ਰੰਥ, ਹਰਿੰਦਰ ਦਲਗੀਰ ਜੀ ਵਿਦਵਾਨ ਨੇ, ਆ ਦੇਖੋ ਉਹਨਾਂ ਨੇ ਕੀ ਲਿਖਿਆ ਵੀ ਪਟਨੇ ਦੇ ਵਿੱਚ ਇਹ ਗ੍ਰੰਥ ਆ ਜਿਹੜਾ ਇਹ ਲਿਖਿਆ ਗਿਆ, ਗ੍ਰੰਥੀ ਵੱਲੋਂ ਕਿਸੇ ਵੱਲੋਂ ਲਿਖਿਆ ਗਾ, ਅੱਜ ਤੋਂ 100 ਸਾਲ ਪਹਿਲਾਂ ਦੀਆਂ ਗੱਲਾਂ ਨੇ, ਪੂਰੀ ਉਦਾਹਰਣਾਂ ਦਿੱਤੀਆਂ ਹੋਈਆਂ ਉਹਨਾਂ ਨੇ। ਹੈਰਾਨੀ ਹੁੰਦੀ ਆ ਜੀ ਜਦੋਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਅਸੀਂ ਹਿੰਸਾ ਦੀ ਵਕਾਲਤ ਕਰਦੇ ਹਾਂ ਤੇ ਕਾਤਲਾਂ ਨੂੰ ਅਸੀਂ ਠੀਕ ਠਹਿਰਾਉਂਦੇ ਹਾਂ, ਤੇ ਜਿਹੜੇ ਸੰਘਰਸ਼ਾਂ ਦੇ ਵਿੱਚ ਖਲਲ ਪਾਉਂਦੇ ਨੇ ਉਹਨਾਂ ਨੂੰ ਅਸੀਂ ਵਡਿਆਉਂਦੇ ਹਾਂ। ਆਹ ਐਡੀਟੋਰੀਅਲ ਲਿਖਿਆ ਸਵਰਾਜ ਵੀਰ ਜੀ ਨੇ, ਅਦੀਪ ਸਿੱਧੂ ਉਹਨੂੰ ਪੁੱਠਾ ਸਿੱਧਾ ਬੋਲੀ ਜਾਂਦਾ, ਅਦੀਪ ਸਿੱਧੂ ਨੂੰ ਤੁਸੀਂ ਬੜਾ ਵਡਿਆਉਂਦੇ ਵੀ ਬੜਾ ਸਿਆਣਾ ਬੰਦਾ, ਦੇਖ ਲਓ ਸਿਆਣਾ। ਹਰੇਕ ਬੰਦੇ ਨੂੰ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ, ਕਿੰਤੂ ਪ੍ਰੰਤੂ ਕਰੋ, ਪਰ ਇਹ ਥੋੜਾ ਹੈਗਾ ਵੀ ਤੁਸੀਂ ਮਤਲਬ ਹਰੇਕ ਗੱਲ ਨੂੰ ਹੀ ਤੁਸੀਂ ਆਪਣੀ ਗੱਲ ਨੂੰ ਠੀਕ ਕਹੀ ਜਾਓ। ਖੈਰ ਆਪਣੀਆਂ ਗੱਲਾਂ ਕਾਫੀ ਹੋ ਗਈਆਂ ਦੋਸਤੋ, ਸ਼ਿਵਿੰਦਰ ਨੂੰ ਆਪਾਂ ਲਾਈਨ ਤੇ ਲਵਾਂਗੇ, ਪਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਕਰਦੇ।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ Real Estate Expert. ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
9058-789-9500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਮੀਠਾ ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ। ये है राजधानी।
नवरात्रि के इस पावन अवसर पर आप सभी को नवरात्रि की शुभकामनाएं। माता रानी की कृपा आप सभी पर बनी रहे। हैप्पी नवरात्रि टू यू ऑल।
ये है राजधानी।
मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ। ਹਾਈਵੇਜ਼, ਸਟੋਰਾਂ, ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰਸ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਹੈ ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸ 40-story ਟਾਵਰ। ਕੰਪਲੀਸ਼ਨ 2027 ਵਿੱਚ, ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ ਚ, ਕੀਮਤਾਂ 5 ਲੱਖ ਤੋਂ ਸ਼ੁਰੂ। ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ। ਆਪਣਾ ਮਨ ਪਾਉਂਦਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 600-347-300-8436।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਸਾਡੇ ਨਾਲ ਕੁਝ ਕਾਲਰ ਨੇ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਜੀ ਪਹਿਲਾਂ ਪਹਿਲੀ ਕਾਲ ਤੇ ਚੱਲਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ ਚ
ਸਤਿ ਸ੍ਰੀ ਅਕਾਲ
ਜੀ
ਜਸਪਾਲ ਸਿੰਘ ਬੋਲਦਾ ਜੀ
ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਮੈਂ ਕਿਹਾ ਜੀ ਆ ਜਿਹੜਾ ਤੁਸੀਂ ਟੌਪਿਕ ਛੇੜਿਆ ਵੇਖ ਕੇ ਤਾਂ ਮਨ ਬੜਾ ਖਰਾਬ ਹੋਇਆ ਪਰ ਇਹਨਾਂ ਨੂੰ ਜਾਇਜ਼ ਉਹ ਹੀ ਠਹਿਰਾਊਗਾ ਚਾਹੇ ਉਹ ਪੜਿਆ ਲਿਖਿਆ ਜਿਹੜਾ ਕਿ ਇਹਨੂੰ ਬੈਨੀਫਿਸ਼ਰੀ ਹੁੰਦਾ ਦੂਜਾ ਬੰਦਾ ਕਿਸੇ ਨੂੰ ਨਜਾਇਜ਼ ਕਰਨ ਨੂੰ ਜਾਇਜ਼ ਨਹੀਂ ਠਹਿਰਾਉਂਦਾ ਇਹ ਜਿਹੜੇ ਗੁਰਦੁਆਰਿਆਂ ਤੇ ਕਾਗਜ਼ ਆ ਜਿਹੜੇ ਭਾਨ ਖਾਂਦੇ ਆ ਉਹ ਹੀ ਇਸ ਚੀਜ਼ ਨੂੰ ਜਾਇਜ਼ ਠਹਿਰਾਉਣਗੇ ਮੇਰੇ ਹਿਸਾਬ ਨਾਲ ਹੋਰ ਤਾਂ ਕੁਛ ਨਹੀਂ ਹੈਗਾ
ਧੰਨਵਾਦ ਜੀ ਤੁਹਾਡਾ ਬਹੁਤ ਲੋਕ ਇਹਨੂੰ ਜਾਇਜ਼ ਠਹਿਰਾ ਰਹੇ ਨੇ ਜੀ ਇੱਥੇ ਰੇਡੀਓ
ਜਾਇਜ਼ ਨਹੀਂ ਠਹਿਰਾ ਰਹੇ ਜਾਇਜ਼ ਉਹ ਹੀ ਠਹਿਰਾਉਣਗੇ ਜਿਹੜੇ ਵੀ ਇਸੇ ਬੈਨੀਫਿਸ਼ਰੀ ਹੋਣਗੇ ਜਿਹੜੇ ਗੁਰਦੁਆਰਿਆਂ ਦੇ ਕਾਗਜ਼ ਹੋ ਜਿਨ੍ਹਾਂ ਨੇ ਅੱਗੋਂ ਵੀ ਗਾਹ ਧਾਨ ਖਾਣਾ ਇਸ ਚੀਜ਼ ਦਾ
ਚਲੋ ਆਪਾਂ ਇਹ ਤਾਂ ਨੀ ਕਹਿੰਦੇ, ਦੇਖੋ ਗੁਰਦੁਆਰੇ ਚ ਬਹੁਤ ਸਿਆਣੇ ਲੋਕ ਜਾਂਦੇ ਨੇ, ਗੁਰਦੁਆਰੇ ਦੇ ਵਿੱਚ ਲੋਕ ਮਨ ਦੀ ਸੰਤੁਸ਼ਟੀ ਲਈ ਵੀ ਜਾਂਦੇ ਨੇ, ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ
ਮਨ ਦੀ ਸੰਤੁਸ਼ਟੀ ਵਾਸਤੇ ਜਾਂਦੇ, ਜਿਹੜੇ ਉਹਦੇ ਸਰਬੰਧਕ ਜਿਹੜੇ ਉੱਥੇ ਬੈਨੀਫਿਸ਼ਰੀ ਆ, ਆਮ ਬੰਦਾ ਨੀ ਕਰੇਗਾ।
ਮਿਹਰਬਾਨੀ ਧੰਨਵਾਦ ਜੀ। ਮੈਂ ਤਾਂ ਇਹ ਕਹੂੰਗਾ ਜਿਹੜੇ ਬੀਜੇਪੀ ਦੇ ਹਮਾਇਤੀ ਨੇ, ਜਿਹੜੇ ਕਿਸਾਨ ਸੰਘਰਸ਼ ਨੂੰ ਢਾਹ ਲਾਉਣੀ ਚਾਹੁੰਦੇ ਨੇ, ਜਿਹਨਾਂ ਨੂੰ ਇਹ ਬੁਰਾ ਲੱਗਦਾ ਕਿਸਾਨ ਸੰਘਰਸ਼, ਜਿਹੜੇ ਹਰ ਗੱਲ ਨੂੰ ਧਾਰਮਿਕ ਰੰਗ ਦੇਣੀ ਚਾਹੁੰਦੇ ਨੇ, ਉਹ ਇਹਨੂੰ ਜਾਇਜ਼ ਠਹਿਰਾਉਂਦੇ ਨੇ। ਦੂਜੀ ਗੱਲ ਇਹ ਆ ਵੀ ਚਲੋ ਆਪਾਂ ਇਸ ਗੱਲ ਇਹਨਾਂ ਗੱਲਾਂ ਤੇ ਨਾ ਜਾਈਏ, ਧਾਰਮਿਕ ਸੰਸਥਾਵਾਂ ਬਾਰੇ ਸਾਨੂੰ ਪਤਾ ਹੈ ਬਹੁਤ ਸਾਰੀਆਂ ਚੰਗੀਆਂ ਵੀ ਨੇ, ਬਹੁਤ ਸਾਰਿਆਂ 'ਚ ਮਾੜੇ ਕੰਮ ਵੀ ਹੁੰਦੇ ਨੇ, ਉਹ ਵਿਸ਼ਾ ਹੀ ਅਲੱਗ ਹੈਗਾ। ਪਰ ਬਹੁਤ ਸਾਰੇ ਲੋਕ ਕੀ ਬਹੁਗਿਣਤੀ ਲੋਕ ਧਰਮ ਨੂੰ ਮੰਨਦੇ ਨੇ, ਧਰਮ ਦੇ ਵਿੱਚ ਆਸਥਾ ਲੋਕਾਂ ਦੀ, ਉਹ ਸੰਤੁਸ਼ਟੀ ਆ ਉਹਨਾਂ ਦੀ ਇੱਕ ਜੀਵਨ ਜਾਂਚ, ਬਹੁਤ ਸਾਰੇ ਲੋਕਾਂ ਦੀ ਜੀਵਨ ਜਾਂਚ ਆ, ਬਹੁਤ ਸਾਰੇ ਲੋਕ ਜੀਵਨ ਜਾਂਚ ਦੇ ਨਾਂ ਦੇ ਥੱਲੇ ਪਖੰਡ ਕਰਦੇ ਨੇ, ਆਪਾਂ ਉੱਧਰਲੇ ਪਾਸੇ ਨਾ ਜਾਈ। ਪਰ ਦੂਜੀ ਗੱਲ ਜਿਹੜੀ ਅਸਲੀ ਗੱਲ ਆ ਨਾ, ਉਹ ਇੱਕ ਮਨ ਦੇ ਵਿੱਚ ਫਿਕਰ ਤੇ ਚਿੰਤਾ ਪੈਦਾ ਹੋ ਗਈ ਬਈ, ਜਿਹੜਾ ਇੱਕ ਹਰੇਕ ਮੋਨਾ ਵਿਅਕਤੀ ਆ, ਇਹਦਾ ਮਤਲਬ ਮੋਨਾ ਵਿਅਕਤੀ ਜਦੋਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦਾ ਹੈ, ਜਾਂ ਉਹ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਉਹ ਪੜ੍ਹਨ ਦੀ ਕੋਸ਼ਿਸ਼ ਕਰੂਗਾ, ਉਹ ਤਾਂ ਕੱਲ ਨੂੰ ਇਹ ਹਰੇਕ ਤੇ ਬਲੇਮ ਲਾ ਦਿਆ ਕਰਨਗੇ ਵੀ ਤੂੰ ਬੇਅਦਬੀ ਕੀਤੀ ਹੈ। ਤੇ ਬਹੁਗਿਣਤੀ ਲੋਕ ਇੱਥੇ, ਤੁਸੀਂ ਕਹਿੰਦਾ ਦੇਖੋ, ਬਹੁਗਿਣਤੀ ਲੋਕ ਸਹਿਜਧਾਰੀ ਸਿੱਖਾਂ ਦੀ ਆ, ਕੱਲ ਨੂੰ ਇਹ ਅੰਮ੍ਰਿਤਧਾਰੀ ਸਿੱਖਾਂ ਤੇ ਵੀ ਦੂਜਿਆਂ ਦੇ ਬਲੇਮ ਲਾ ਦੇਣਗੇ। ਦੇਖਿਆ ਹੀ ਆਪਾਂ ਇਹਨਾਂ ਦਾ ਯੁੱਧ ਹੁੰਦਾ ਦੇਖਿਆ ਹੀ ਆ, ਜਿਵੇਂ ਆਪਾਂ ਕੱਲ ਪਰਸੋਂ ਗੱਲ ਕਰਦੇ ਸੀ ਵੀ ਕ੍ਰਿਸਚੈਨਿਟੀ ਦੇ ਵਿੱਚ ਕੈਥੋਲਿਕਸ ਤੇ ਪ੍ਰੋਟੈਸਟੈਂਟਸ ਨੇ, ਇੱਥੇ ਸਾਡੇ ਆਪਣੇ ਇਸ ਵਕਤ ਦੇ ਵਿੱਚ ਇੱਕ ਟਕਸਾਲੀ ਆ, ਇੱਕ ਜਿਹੜੇ ਲਿਬਰਲ ਸਿੱਖਸ ਨੇ ਜਾਂ ਦੂਸਰੇ ਅਲੱਗ ਅਲੱਗ ਸੰਪਰਦਾਵਾਂ ਨੇ, ਉਹ ਅਲੱਗ ਅਲੱਗ ਸੰਪਰਦਾਵਾਂ ਵਾਲੇ ਲੋਕ ਇੱਕ ਦੂਜੇ ਤੇ ਦੋਸ਼ ਲਾਈ ਜਾਣਗੇ, ਇਹ ਕਿੱਧਰ ਨੂੰ ਤੁਰ ਪਏ? ਹੈਰਾਨੀ ਦੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਆ ਵੀ ਮੋਨੇ ਬੰਦੇ ਆ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਹੋਏ, ਉਹਦੇ ਤੇ ਜਿਹੜਾ ਮਰਜ਼ੀ ਬਲੇਮ ਲਾ ਦਿਓ ਤੁਸੀਂ, ਚਲੋ ਇਹ ਤਾਂ ਬੰਦਾ ਹੀ ਨਸ਼ਈ ਸੀ, ਇਹਦੀ ਗੱਲ ਤਾਂ ਅਲੱਗ, ਬਲੇਮ ਕੀ ਲਾ ਰਹੇ ਹੋ ਤੁਸੀਂ? ਵੀ ਸਰਬ ਲੋਕ ਗ੍ਰੰਥ ਜਿਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਅੱਜ ਤੱਕ, ਇਹ ਥੋੜਾ ਹੁੰਦਾ, ਐਂ ਥੋੜਾ ਜ਼ਿੰਦਗੀ ਚੱਲਦੀ ਹੁੰਦੀ ਹੈ। ਇੱਕ ਮਿੰਟ ਹੋਲਡ ਕਰਿਓ, ਤੁਹਾਨੂੰ ਉੱਥੇ ਬੁਲਾਇਆ ਨੀ ਕਿਸੇ ਨੇ ਕਿਸਾਨੀ ਸੰਘਰਸ਼ ਤੇ, ਉਹ ਇੱਕ ਬਕਾਇਦਾ ਸੰਘਰਸ਼ ਚੱਲ ਰਿਹਾ ਯੋਜਨਾਬੱਧ ਤਰੀਕੇ ਦੇ ਨਾਲ, ਅਹਿੰਸਕ ਲੜਾਈ ਚੱਲ ਰਹੀ ਆ, ਤੁਸੀਂ ਉਸ ਅਹਿੰਸਕ ਲੜਾਈ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਹੋ, ਤੁਹਾਨੂੰ ਪੁੱਛਦਾ ਕੋਈ ਇੱਥੇ ਹੈ ਨੀ, ਜੇ ਤੁਹਾਡਾ ਆਏ ਜੀ ਕਰਦਾ ਤੁਸੀਂ ਆਪਦਾ ਅਲੱਗ ਮੋਰਚਾ ਲਾ ਲਓ। ਹਾਂਜੀ ਬੋਲੋ ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ?
ਮੈਂ ਕਿਹਾ ਜੀ ਇਹ ਆਪਣੇ ਪਟਨਾ ਸਾਹਿਬ ਚ ਇਹਨਾਂ ਨੇ ਉੱਥੇ ਪ੍ਰਕਾਸ਼ ਕੀਤਾ ਹੈ, ਦਰਸ਼ਨ ਕਰਾਉਂਦੇ ਆ ਪਟਨਾ ਸਾਹਿਬ ਦੀ ਪਹਿਲੇ ਹਜ਼ੂਰ ਸਾਹਿਬ ਚ।
ਚਲੋ ਮੈਨੂੰ ਉਹਦੇ ਬਾਰੇ, ਮੈਂ ਨੀ ਜੀ ਪੜ੍ਹਿਆ,
ਨਹੀਂ ਮੈਂ ਦੇਖਿਆ ਨਾ, ਮੈਨੂੰ ਕਹਿੰਦੇ ਜੀ ਦਰਸ਼ਨ ਕਰੋ, ਮੈਂ ਕਿਹਾ ਜੀ ਆ ਜੀ ਕਹਿੰਦੇ ਜੀ ਸਰਬ ਲੋਕ ਗ੍ਰੰਥ, ਮੈਂ ਕਿਹਾ ਜੀ ਮੈਂ ਤਾਂ ਪਹਿਲੀ ਵਾਰ ਸੁਣਿਆ।
ਅੱਛਾ ਅੱਛਾ ਚਾਚੀ, ਦੇਖਿਆ ਤੁਸੀਂ ਉੱਥੇ?
ਮੈਂ ਦੇਖਿਆ ਜੀ। ਤੁਸੀਂ ਦੇਖਿਆ ਜਿੱਥੇ ਕੋਈ ਡਿਸਪਿਊਟਿਡ ਜਗ੍ਹਾ ਹੋ ਉੱਥੇ ਮਹਾਰਾਜ ਰੂਪ ਰੱਖ ਜੀ,